ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਰੂਮ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਸਕਾਟ ਮੋਰਿਸਨ ਅਤੇ ਐਂਥਨੀ ਐਲਬਨੀਜ਼ੀ ਨੇ ਇੱਕ ਦਿਨ ਲਈ ਰਾਜਨੀਤਿਕ ਜੰਗ ਬੰਦ ਕੀਤੀ ਤੇ ਦੋਵੇਂ ਗੁੱਡ ਫਰਾਈਡੇ ਦੇ ਜਸ਼ਨ ਵਿੱਚ ਚਰਚ ਦੀਆਂ ਸੇਵਾਵਾਂ ਵਿੱਚ ਸ਼ਾਮਲ ਹੋਏ। ਲੇਬਰ ਨੂੰ ਉਹਨਾਂ ਦੀ $135 million ਦੀ ਸਿਹਤ ਨੀਤੀ ਦੀ ਲਾਗਤ ਨੂੰ ਲੈ ਕੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਖੇਡਾਂ ਵਿੱਚ ਗੋਲਫ ਦੇ ਮਹਾਨ ਖਿਡਾਰੀ ਜੈਕ ਨਿਊਟਨ ਦਾ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਸਕਾਟ ਮੋਰਿਸਨ ਅਤੇ ਐਂਥਨੀ ਐਲਬਨੀਜ਼ੀ ਦੋਵੇਂ ਗੁੱਡ ਫਰਾਈਡੇ ਚਰਚ ਸੇਵਾਵਾਂ ਵਿੱਚ ਸ਼ਾਮਲ ਹੋਏ ਤੇ ਦੋਹਾਂ ਨੇ ਇੱਕ ਦਿਨ ਲਈ ਚੋਣ ਮੁਹਿੰਮ ਵਿੱਚ ਇੱਕ ਯੁੱਧਬੰਦੀ ਕੀਤੀ। ਇੱਕ ਹਫ਼ਤੇ ਵਿੱਚ ਇੱਕ ਤੋਂ ਬਾਅਦ ਇੱਕ ਪ੍ਰਚਾਰ ਕਰਨ ਤੋਂ ਬਾਅਦ ਸਕਾਟ ਮੋਰਿਸਨ ਨੇ ਮੈਲਬਰਨ ਵਿੱਚ ਚਸ਼ੋਮ ਦੀ ਬਹੁਤ ਥੋੜ੍ਹੇ ਫਰਕ ਨਾਲ ਜਿੱਤੀ ਸੀਟ ਵਿੱਚ ਇੱਕ ਗੁੱਡ ਫਰਾਈਡੇ ਸੇਵਾ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਈਸਾਈ ਧਰਮ ਦੇ ਸਾਥੀ ਵਿਸ਼ਵਾਸੀਆਂ ਨਾਲ ਸੇਵਾ ਵਿੱਚ ਸ਼ਾਮਲ ਹੋਣਾ ਬਹੁਤ ਵਧੀਆ ਰਿਹਾ।
Today is not a day for politics, it's Good Friday, and I just want to wish everybody over this Easter weekend every safety. Easter is a very important time for people of Christian faith, and it's been wonderful to join with fellow believers here this morning in a very simple Good Friday service, focusing on the real message of Easter about Jesus Christ crucified today but risen on Sunday, and looking forward to being at my home church late on Sunday with the family.
ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਉਹਨਾਂ ਦੀ ਫਲੈਗਸ਼ਿਪ $135 million ਦੀ ਸਿਹਤ ਨੀਤੀ ਸੂਚਿਤ ਸਰੋਤਾਂ 'ਤੇ ਆਧਾਰਿਤ ਹੈ, ਪਰ ਇਸ ਦੇ ਸਹੀ ਖਰਚੇ ਨੂੰ ਪਾਰਲੀਮੈਂਟਰੀ ਬਜਟ ਆਫਿਸ ਦੁਆਰਾ ਉਚਿਤ ਢੰਗ ਨਾਲ ਵਿਸਥਾਰਿਆ ਜਾਵੇਗਾ। ਅੱਜ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਦੀ ਬੁਲਾਰੀ ਕੇਟੀ ਗੈਲਗਰ ਨੇ ਇੱਕ ਟਵੀਟ ਪੋਸਟ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਨੀਤੀ ਦੀ ਲਾਗਤ PBO ਦੁਆਰਾ ਕੀਤੇ ਗਏ ਕੰਮ 'ਤੇ ਆਧਾਰਿਤ ਹੈ। ਹਾਲਾਂਕਿ ਉਹਨਾਂ ਦਾ ਅਜੇ ਰਸਮੀ ਤੌਰ 'ਤੇ ਇਹ ਕੰਮ ਕਰਨਾ ਬਾਕੀ ਹੈ। ਸਿਡਨੀ ਦੀ ਇੱਕ ਚਰਚ ਜਿੱਥੇ ਉਹ ਗੁੱਡ ਫਰਾਈਡੇ ਮਾਸ ਵਿੱਚ ਸ਼ਾਮਲ ਹੋਏ ਸਨ ਦੇ ਬਾਹਰ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀਮਾਨ ਐਲਬਨੀਜ਼ੀ ਨੇ ਕਿਹਾ ਕਿ ਲੇਬਰ ਦੀਆਂ ਸਾਰੀਆਂ ਨੀਤੀਆਂ ਅਤੇ ਉਹਨਾਂ ਨਾਲ ਸੰਬੰਧਿਤ ਖਰਚੇ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ।
They were informed by the PBO work, and all of our policies will be fully costed and fully released and are.
ਲੇਬਰ ਦਾ ਕਹਿਣਾ ਹੈ ਕਿ ਜੇ ਉਹ ਮਈ ਵਿੱਚ ਚੋਣ ਜਿੱਤ ਜਾਂਦੀ ਹੈ ਤਾਂ ਉਹ GPs ਅਤੇ ਹਸਪਤਾਲਾਂ ਤੋਂ ਦਬਾਅ ਨੂੰ ਦੂਰ ਕਰਨ ਲਈ ਜ਼ਰੂਰੀ ਦੇਖਭਾਲ ਕਲੀਨਿਕਾਂ ਦੀ ਇੱਕ ਲੜੀ ਸਥਾਪਿਤ ਕਰਨ ਦੀ ਸਮਰੱਥਾ ਰੱਖਦੀ ਹੈ। PBO ਦੀ ਸਥਾਪਨਾ 2012 ਵਿੱਚ ਵਿੱਤੀ ਨੀਤੀ ਅਤੇ ਬਜਟ ਸਾਈਕਲ ਦਾ ਨਿਰਪੱਖ ਵਿਸ਼ਲੇਸ਼ਣ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਪੱਛਮੀ ਆਸਟ੍ਰੇਲੀਆ ਦੇ ਲਿਬਰਲ ਬੈਨ ਸਮੋਲ ਨੇ ਸੰਘੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਅਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਨੂੰ ਆਪਣੇ ਨਿਊਜ਼ੀਲੈਂਡ ਦੇ ਦੋਹਰੇ ਨਾਗਰਿਕ ਹੋਣ ਦਾ ਪਤਾ ਲੱਗਿਆ ਸੀ। ਸ਼੍ਰੀਮਾਨ ਸਮੋਲ, ਜਿਨ੍ਹਾਂ ਨੇ 2020 ਵਿੱਚ ਸਾਬਕਾ ਵਿੱਤ ਮੰਤਰੀ ਮੈਥਿਆਸ ਕੌਰਮਨ ਦੁਆਰਾ ਛੱਡੀ ਸੈਨੇਟ ਦੀ ਖਾਲੀ ਥਾਂ ਨੂੰ ਭਰਿਆ ਸੀ, ਨੇ 21 ਮਈ ਦੀਆਂ ਚੋਣਾਂ ਤੋਂ ਪਹਿਲਾਂ ਲਿਬਰਲ ਅਧਿਕਾਰੀਆਂ ਦੁਆਰਾ ਪੁੱਛ ਗਿੱਛ ਕੀਤੇ ਜਾਣ ਤੋਂ ਬਾਅਦ ਆਪਣੀ ਨਾਗਰਿਕਤਾ ਸਥਿਤੀ ਨੂੰ ਦੁਬਾਰਾ ਚੈੱਕ ਕੀਤਾ। ਅਧਿਕਾਰੀਆਂ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਹਨਾਂ ਨੇ ਆਪਣੇ ਪਿਤਾ ਦੇ ਨਿਊਜ਼ੀਲੈਂਡ ਵਿੱਚ ਪੈਦਾ ਹੋਏ ਹੋਣ ਕਰਕੇ ਨਿਊਜ਼ੀਲੈਂਡ ਦੀ ਦੋਹਰੀ ਨਾਗਰਿਕਤਾ ਹਾਸਲ ਕੀਤੀ ਸੀ। ਸ਼੍ਰੀਮਾਨ ਸਮੋਲ ਨੇ ਉਸ ਤੋਂ ਬਾਅਦ ਨਾਗਰਿਕਤਾ ਦੇ ਅਧਿਕਾਰਾਂ ਨੂੰ ਤਿਆਗ ਦਿੱਤਾ ਹੈ ਅਤੇ ਫਰੰਟ ਪੇਚਰ ਮਿਕੈਲੀਆ ਕੈਸ਼ ਅਤੇ ਗਵਰਨਮੈਂਟ ਵਿਪ ਡੀਨ ਸਮਿਥ ਤੋਂ ਬਾਅਦ ਲਿਬਰਲਜ਼ ਦੀ WA ਸੈਨੇਟ ਟਿਕਟ 'ਤੇ ਤੀਜੇ ਸਥਾਨ 'ਤੇ ਚੋਣ ਲਈ ਉਮੀਦਵਾਰ ਬਣੇ ਰਹਿਣਗੇ। ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ 'ਤੇ ਸੰਭਾਵਿਤ ਈਸਟਰ ਦੀ ਭੀੜ ਲੰਘ ਗਈ ਹੈ ਅਤੇ ਸਟਾਫ ਦੀ ਲਗਾਤਾਰ ਘਾਟ ਦਾ ਮਤਲਬ ਹੈ ਕਿ ਕੁਝ ਯਾਤਰੀ ਆਪਣੇ ਬੈਗਸ ਤੋਂ ਬਿਨਾਂ ਮੰਜ਼ਿਲਾਂ 'ਤੇ ਉਤਰੇ। ਸਿਡਨੀ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਗੁੱਡ ਫਰਾਈਡੇ ਵਾਲੇ ਦਿਨ 2 ਘੰਟੇ ਪਹਿਲਾਂ ਪਹੁੰਚਣ ਦੀ ਅਪੀਲ ਕੀਤੀ ਗਈ ਸੀ, ਪਰ ਕਤਾਰਾਂ ਕੰਟਰੋਲ ਵਿੱਚ ਰਹੀਆਂ ਅਤੇ ਚੈੱਕ ਇਨ ਪਾਸ ਕਰਨ ਲਈ ਉਡੀਕ ਸਮਾਂ ਅਤੇ ਸੁਰੱਖਿਆ ਲਗਭਗ 45 ਮਿੰਟ ਦੇ ਸਿਖਰ 'ਤੇ ਪਹੁੰਚਿਆ। ਕੌਂਟਸ ਅਤੇ ਸਿਡਨੀ ਏਅਰਪੋਰਟ ਦੋਵਾਂ ਨੇ ਟਰਮੀਨਲਜ਼ ਵਿੱਚ ਚੱਲ ਰਹੀ ਕਮੀ ਵਿੱਚ ਸਹਾਇਤਾ ਲਈ ਆਪਣੇ ਕਾਰਪੋਰੇਟ ਕਰਮਚਾਰੀਆਂ ਦੇ 300 ਤੋਂ ਵੱਧ ਮੈਂਬਰਾਂ ਨੂੰ ਬੁਲਾਇਆ ਹੈ। ਕੁਆਂਟਸ ਨੇ ਕਿਹਾ ਕਿ ਉਸ ਦਾ ਸਟਾਫ ਦੀ ਘਾਟ ਦਾ ਸਾਹਮਣਾ ਕਰਨਾ ਜਾਰੀ ਹੈ ਅਤੇ ਹਾਲ ਹੀ ਦੇ ਦਿਨਾਂ ਵਿੱਚ ਉਸ ਦੀਆਂ ਬਹੁਤ ਸਾਰੀਆਂ ਉਡਾਨਾਂ ਬਿਨਾਂ ਸਮਾਨ ਦੇ ਰਵਾਨਾ ਹੋਈਆਂ ਹਨ। ਵਿਕਟੋਰੀਆ ਦੀ ਵਿਰੋਧੀ ਧਿਰ ਵਿਵਾਦਗ੍ਰਸਤ ਈਸਟ ਵੈਸਟ ਲਿੰਕ ਪ੍ਰੋਜੈਕਟ ਨੂੰ ਤੀਜੀਆਂ ਰਾਜ ਚੋਣਾਂ ਤੱਕ ਲੈ ਜਾਵੇਗੀ। ਵਿਕਟੋਰੀਆ ਦੀ ਲਿਬਰਲ ਪਾਰਟੀ ਨੇ 2014 ਵਿੱਚ ਸਰਕਾਰ ਵਿੱਚ ਰਹਿੰਦੇ ਹੋਏ ਇਸ ਪ੍ਰੋਜੈਕਟ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਉਸ ਸਾਲ ਬਾਅਦ ਵਿੱਚ ਲੇਬਰ ਨੇ ਸੱਤਾ ਪ੍ਰਾਪਤ ਕੀਤੀ, ਪ੍ਰੈਮੀਅਰ ਡੇਨੀਅਲ ਐਂਡਰਿਊਜ਼ ਨੇ ਪ੍ਰੋਜੈਕਟ ਨੂੰ ਰੱਦ ਕਰਕੇ $1 ਬਿਲੀਅਨ ਤੋਂ ਵੱਧ ਰਾਸ਼ੀ ਠੇਕਿਆਂ ਨੂੰ ਰੱਦ ਕਰਨ ਵਿੱਚ ਖਰਚੀ। ਪਰ ਸ਼ੈਡੋ ਟਰਾਂਸਪੋਰਟ ਦੇ ਬੁਲਾਰੇ ਮੈਟ ਬੈਚ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਲਈ ਟੈਕਸਦਾਤਾਵਾਂ ਨੂੰ $2 ਬਿਲੀਅਨ ਤੱਕ ਦੀ ਮਾਮੂਲੀ ਲਾਗਤ ਆਵੇਗੀ। ਇਸ ਵਿੱਚ ਫੈਡਰਲ ਸਰਕਾਰ ਦੀ ਸਹਾਇਤਾ ਅਤੇ ਪ੍ਰਾਈਵੇਟ ਸੈਕਟਰ ਤੋਂ ਆਉਣ ਵਾਲੀ ਮਹੱਤਵਪੂਰਨ ਰਾਸ਼ੀ ਵੀ ਸ਼ਾਮਲ ਹੋਵੇਗੀ। ਅਤੇ ਨਾਲ ਹੀ ਇਹ ਵੀ ਕਿਹਾ ਕਿ ਲਾਗਤਾਂ ਨੂੰ ਪੂਰਾ ਕਰਨ ਲਈ ਸੜਕ 'ਤੇ ਟੋਲ ਵੀ ਲਗਾਇਆ ਜਾਵੇਗਾ। ਆਸਟ੍ਰੇਲੀਆ ਵਿੱਚ $28 ਮਿਲੀਅਨ ਦੀ ਕੀਮਤ ਦੇ ਕ੍ਰਿਸਟਲ ਮੈਥ ਦੇ ਕਥਿਤ ਆਯਾਤ ਲਈ 3 UK ਨਾਗਰਿਕਾਂ ਦੇ ਦੋਸ਼ ਲਗਾਇਆ ਗਿਆ ਹੈ। ਤਿੰਨਾਂ ਨੂੰ ਇਸ ਹਫ਼ਤੇ ਸੰਗਠਿਤ ਅਪਰਾਧ ਸਾਂਝੇਦਾਰੀ ਦੇ ਹਿੱਸੇ ਵਜੋਂ ਬ੍ਰਿਟੇਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਦੁਆਰਾ July 2021 ਵਿੱਚ ਏਅਰ ਕਾਰਗੋ ਜਹਾਜ਼ਾਂ ਦੇ ਅੰਦਰ 24 ਕ੍ਰਿਸਟਲ ਮੈਥ ਵਾਲੇ ਪਲਾਸਟਿਕ ਬੈਗਜ਼ ਪਾਏ ਗਏ ਸਨ। ਪੁਲਿਸ ਦਾ ਅੰਦਾਜ਼ਾ ਹੈ ਕਿ ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਕੀਮਤ UK ਨਾਲੋਂ 4 ਗੁਣਾ ਵੱਧ ਹੈ। ਸਸਿਕਸ ਦੇ ਡਿਊਕ ਅਤੇ ਡਚੈਸ ਦੀ ਰਾਣੀ ਅਤੇ ਪ੍ਰਿੰਸ ਆਫ ਵੇਲਜ਼ ਨੂੰ ਮਿਲਣ ਲਈ ਅਚਾਨਕ ਫੇਰੀ ਨੂੰ ਸ਼ਾਹੀ ਟਿੱਪਣੀਕਾਰਾਂ ਦੁਆਰਾ ਸਮਝੌਤੇ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਮੈਜੈਸਟੀ ਮੈਗਜ਼ੀਨ ਦੀ ਮੁੱਖ ਸੰਪਾਦਕ ਇਨਗ੍ਰਿਡ ਸੇਵਾਰਡ ਨੇ ਕਿਹਾ ਕਿ ਸਸਿਕਸ ਅਤੇ ਸ਼ਾਹੀ ਪਰਿਵਾਰਾਂ ਦਰਮਿਆਨ ਕਾਫ਼ੀ ਤਣਾਅ ਤੋਂ ਬਾਅਦ ਆਹਮੋ ਸਾਹਮਣੇ ਵਾਲੀ ਇਹ ਮੁਲਾਕਾਤ ਮਹੱਤਵਪੂਰਨ ਸੀ ਅਤੇ ਇਸ ਦਾ ਹਰ ਪਾਸਿਓਂ ਸਵਾਗਤ ਕੀਤਾ ਜਾਵੇਗਾ। ਸ਼੍ਰੀਮਤ ਸੇਵਰ ਨੇ ਦ ਸਨ ਅਖਬਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੋੜੇ ਦੁਆਰਾ ਸ਼ਾਹੀ ਪਰਿਵਾਰ ਦੀ ਬਹੁਤ ਜ਼ਿਆਦਾ ਪ੍ਰਚਾਰਿਤ ਆਲੋਚਨਾ ਦੇ ਬਾਵਜੂਦ ਇਸ ਫੇਰੀ ਨੇ ਮਹਾਰਾਣੀ ਨੂੰ ਬਹੁਤ ਖੁਸ਼ ਕੀਤਾ ਹੋਵੇਗਾ। ਰੂਸ ਦਾ ਇੱਕ ਪ੍ਰਮੁੱਖ ਜੰਗੀ ਬੇੜਾ ਮੋਸਕਵਾ ਡੁੱਬ ਗਿਆ ਹੈ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਲਾਂ ਨੇ ਕਾਲੇ ਸਾਗਰ ਦੇ ਮਿਜ਼ਾਈਲ ਕਰੂਜ਼ਰ ਨੂੰ ਮਾਰਿਆ, ਪਰ ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ 'ਤੇ ਅੱਗ ਲੱਗੀ ਸੀ। ਜੰਗੀ ਬੇੜੇ ਦਾ ਨੁਕਸਾਨ ਮੋਸਕੋ ਲਈ ਇੱਕ ਵੱਡੀ ਫੌਜੀ ਅਤੇ ਪ੍ਰਤੀਕਾਤਮਕ ਹਾਰ ਹੋਵੇਗੀ ਉਦੋਂ ਜਦੋਂ ਇਸ ਦੀਆਂ ਫੌਜਾਂ ਉੱਤਰ ਦੇ ਬਹੁਤ ਸਾਰੇ ਹਿੱਸੇ ਤੋਂ ਪਿੱਛੇ ਹਟਣ ਤੋਂ ਬਾਅਦ ਪੂਰਬੀ ਯੂਕਰੇਨ ਵਿੱਚ ਇੱਕ ਨਵੇਂ ਹਮਲੇ ਲਈ ਮੁੜ ਸੰਗਠਿਤ ਹੋ ਗਈਆਂ ਹਨ। US ਮੋਸਕਵਾ 'ਤੇ ਹਮਲਾ ਕਰਨ ਦੇ ਯੂਕਰੇਨ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਸੀ, ਪਰ US ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲਿਵਨ ਨੇ ਕਿਹਾ ਕਿ ਇਹ ਰੂਸ ਲਈ ਇੱਕ ਵੱਡਾ ਝਟਕਾ ਹੈ।
This is their flagship, the Moscow. And they have now been forced to admit that it has been badly damaged. And they've had to kind of choose between two stories. One story is that it was just incompetence, and the other was that they came under attack, and neither is a particularly good outcome for them.
ਯੂਕਰੇਨ ਦੇ ਚੀਫ ਪ੍ਰੋਸੀਕਿਊਟਰ ਦਾ ਕਹਿਣਾ ਹੈ ਕਿ ਦੇਸ਼ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਹੋਏ ਕਥਿਤ ਜੰਗੀ ਅਪਰਾਧਾਂ ਲਈ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੈ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਪ੍ਰੋਸੀਕਿਊਟਰ ਕਰੀਮ ਖਾਨ ਦੇ ਨਾਲ ਇੱਕ ਬ੍ਰੀਫਿੰਗ ਵਿੱਚ ਇਰੀਨਾ ਵੈਨੇਡਿਕਟੋਵਾ ਨੇ ਕਿਹਾ ਕਿ ਉਹ ਸਮਝਦੀ ਹੈ ਕਿ ਕੇਸਾਂ ਦੀ ਮਾਤਰਾ ਅਤੇ ਯੁੱਧ ਅਜੇ ਵੀ ਜਾਰੀ ਹੋਣ ਕਾਰਨ ਪ੍ਰਕਿਰਿਆ ਤੇਜ਼ ਨਹੀਂ ਹੋਵੇਗੀ। ਸ਼੍ਰੀ ਖਾਨ ਨੇ ਕਿਹਾ ਕਿ ਦੋਸ਼ਾਂ ਦੀ ਜਾਂਚ ਸਾਰੇ ਸਬੂਤਾਂ ਦਾ ਅਧਿਐਨ ਕਰੇਗੀ, ਪਰ ਜ਼ੋਰ ਦੇ ਕੇ ਕਿਹਾ ਕਿ ਇਸ ਨੂੰ ਜਲਦ ਕੀਤਾ ਜਾਣਾ ਚਾਹੀਦਾ ਹੈ।
We have to check what is the truth. What does it show? Who, if anybody, is responsible if crimes may have been committed? And we go step by step, but we should do so with some urgency. We should do so with the realization that already, for whatever reason, by whatever means, people have died. Buildings have been destroyed. This isn't fake. We have seen those people. We have seen those buildings.
ਯੂਕਰੇਨ ਵਿੱਚ ਜੰਗੀ ਅਪਰਾਧਾਂ ਦੀ ਇੱਕ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੀ ਜਾਂਚ ਚੱਲ ਰਹੀ ਹੈ, ਜਿਸ ਵਿੱਚ ਮੋਸਕੋ ਦੇ ਕਾਈਵ ਖੇਤਰ ਤੋਂ ਪਿੱਛੇ ਹਟਣ ਤੋਂ ਬਾਅਦ ਸਾਹਮਣੇ ਆਏ ਅਤਿਆਚਾਰ ਸ਼ਾਮਲ ਹਨ। ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ 720 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 403 ਲਾਸ਼ਾਂ ਇਕੱਲੇ ਬੂਚਾ ਸ਼ਹਿਰ ਵਿੱਚ ਮਿਲੀਆਂ ਸਨ। ਨਿਊ ਸਾਊਥ ਵੇਲਸ ਦੇ ਕੈਫੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਯੂਨੀਅਨ ਅਧਿਕਾਰੀਆਂ ਤੋਂ ਮੁਲਾਕਾਤਾਂ ਦੀ ਉਮੀਦ ਰੱਖਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਈਸਟਰ ਵੀਕਐਂਡ 'ਤੇ ਸਹੀ ਜੁਰਮਾਨੇ ਦੀਆਂ ਦਰਾਂ ਦਾ ਭੁਗਤਾਨ ਕਰ ਰਹੇ ਹਨ। ਲੌਂਗ ਵੀਕਐਂਡ ਦੇ ਸਾਰੇ 4 ਦਿਨ ਪਬਲਿਕ ਹੌਲੀਡੇਜ਼ ਹਨ ਅਤੇ ਪ੍ਰਾਹੁਣਚਾਰੀ ਅਤੇ ਪ੍ਰਚੂਨ ਸਟਾਫ 2.5 ਗੁਣਾ ਤੱਕ ਜੁਰਮਾਨੇ ਲਈ ਯੋਗ ਹਨ। ਯੂਨੀਅਨਸ ਨਿਊ ਸਾਊਥ ਵੇਲਸ ਦੇ ਸਹਾਇਕ ਸਕੱਤਰ ਥੋਮਸ ਕੋਸਟਾ ਦਾ ਕਹਿਣਾ ਹੈ ਕਿ ਨੌਜਵਾਨ ਕਾਮੇ ਵਿਸ਼ੇਸ਼ ਤੌਰ 'ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਅਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਆਸਟ੍ਰੇਲੀਆ ਦੇ ਮਹਾਨ ਗੋਲਫਰ ਜੈਕ ਨਿਊਟਨ ਦਾ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਸਿਹਤ ਸੰਬੰਧੀ ਪੇਚੀਦਗੀਆਂ ਕਾਰਨ ਰਾਤ ਨੂੰ ਉਹਨਾਂ ਦੀ ਮੌਤ ਹੋ ਗਈ। ਨਿਊਟਨ 1979 ਦੇ ਆਸਟ੍ਰੇਲੀਅਨ ਓਪਨ ਚੈਂਪੀਅਨ ਸਨ। ਉਹਨਾਂ ਨੇ PGA ਟੂਰ ਵੀ ਇੱਕ ਵਾਰ ਜਿੱਤਿਆ ਸੀ ਅਤੇ ਯੂਰਪੀਅਨ ਟੂਰ ਦੇ 3 ਵਾਰ ਤੇ ਜੇਤੂ ਰਹੇ ਸਨ। ਉਹਨਾਂ ਦਾ ਗੋਲਫ ਕਰੀਅਰ 33 ਸਾਲ ਦੀ ਉਮਰ ਵਿੱਚ ਖਤਮ ਹੋ ਗਿਆ ਸੀ ਜਦੋਂ ਉਹ ਜੁਲਾਈ 1983 ਵਿੱਚ ਇੱਕ ਜਹਾਜ਼ ਦੇ ਸਪਿਨਿੰਗ ਪ੍ਰੋਪੈਲਰ ਵਿੱਚ ਚਲੇ ਗਏ ਸਨ ਅਤੇ ਆਪਣੀ ਸੱਜੀ ਬਾਂਹ ਅਤੇ ਅੱਖ ਗੁਆ ਬੈਠੇ ਸਨ। ਅਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 74 ਸੈਂਟ ਦੇ ਬਰਾਬਰ, ਭਾਰਤ ਦੇ 56.54 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 135.52 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਅਤੇ ਐਡੀਲੇਡ ਧੁੱਪ ਨਿਕਲੀ ਰਹੇਗੀ, ਤਾਪਮਾਨ ਕ੍ਰਮਵਾਰ 26 ਅਤੇ 30 ਡਿਗਰੀ। ਮੈਲਬਰਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 26 ਡਿਗਰੀ। ਹੋਬਾਰਟ ਬੱਦਲ ਰਹਿਣਗੇ, ਤਾਪਮਾਨ 20 ਡਿਗਰੀ। ਕੈਨਬਰਾ ਅਤੇ ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ ਕ੍ਰਮਵਾਰ 23 ਅਤੇ 24 ਡਿਗਰੀ। ਬ੍ਰਿਸਬੇਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 26 ਡਿਗਰੀ। ਕੇਨਸ ਵੀ ਬੱਦਲ ਰਹਿਣਗੇ, ਤਾਪਮਾਨ 30 ਡਿਗਰੀ। ਡਾਰਵਿਨ 1-2 ਮੀਂਹ ਅਤੇ ਸੰਭਾਵੀ ਤੂਫਾਨ, ਤਾਪਮਾਨ 34 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जित्थों भी तुसी अपने पॉडकास्ट सुनते हो।